ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ساتھیو خداوند دی تعریف دے لئی ہنے دوڑی خدمت چ جڑا خوبصورت گیت پیش کیتا گیا یقیناً ایک گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ ساتھیو اج دے پروگرام چ میں تانوں دساں گی کہ چہل قدمی وی ایک بہترین ورزش اے، تے دے ذریعے اسی اپنی صحت نوں بہت حد تک بہتر بنا سکنے ہاں۔ ساتھیو ویسے تے ساڈے چوں اکثر لوکاں نوں کافی چلنا پیندا اے، کدی کم کاج دے لئی تے کدی کسے دے ہاں جان دے لئی، سانوں دن چ کئی واری چلنا پھرنا پیندا اے۔ چہل قدمی نال جسم دی چربی تے ضرور کٹ ہو جاندی اے، لیکن انسان دی ذہنی تے جذباتی شخصیت تے برائے نام ہی مثبت اثرات مرتب کر دیے۔ آج سائنسدان اس گل تے پوری طرح متفق نے کہ ایک رواں تے تمام تر پریشان سوچاں تو آری چہل قدمی انسانی جسم تے نہ صرف طبی بلکہ نفسیاتی لحاظ نامی اچھے اثرات مرتب کر دیے۔ ساتھیو کیا جاندا ہے کہ ہفتے چ تین واری ہلکی پھلکی تے پرسکون دماغ دے نال چہل قدمی یاداشت نوں بہتر بناندی ہے، جڑی کہ عمر دے ودن دے نال نال کٹ ہو جاندی ہے۔ اپنی چہل قدمی نوں ایک ورزش مت سمجھو۔ جدوں تسی چہل قدمی کردے ہو تے ادوں ہر طرح دے ذہنی دباؤ تو وی اپنے آپ نوں محفوظ رکھو۔ گہری گہری سانس لو تے چلدے ہوئے اپنے حال تے توجہ رکھو۔ اس گل دی فکر مت کرو کہ کل کی ہویا سی تے آن والے دن چ کی ہوئے گا۔ ساتھیو جدو تسی چہل قدمی کر رہے ہوندے ہو تے ادو مت سوچو کہ اسی کیڑی طرف جانا ہے، بس پرسکون انداز نال اپنے جسم نو سیدھا رکھ کے چلدے رہو۔ گھٹ تو گھٹ 20 منٹ تک اسی طرح خود نو دنیا تو بیگانہ رکھ کے تسی نہ صرف اپنا جسم تے دماغ ہلکا پھلکا محسوس کرو گے بلکہ اپنے اندر ایک نیا اعتماد تے ولولا بھی محسوس کرو گے۔ ساتھیو کیا جاندا ہے کہ جڑے لوگ ہفتے چ تین واری 15 to 60 منٹ تک واک کرتے ہیں وہ جسمانی طور پہ زیادہ اچھی کارکردگی کا مظاہرہ کرتے ہیں۔ دراصل دوسری سانس کی ورزشوں کی طرح چہل قدمی کرن نال بھی دماغ تک آکسیجن کی فراہمی بڑھتی ہے، جڑی کہ عام طور پہ عمر ودن کے نال نال کٹ ہو جاتی ہے۔ اس طرح یہ دماغ نو چست تے تیز رفتار بنان چ بھی مدد دیندی ہے۔ ساتھیو یاد رکھو کہ جدو اسی چہل قدمی کرنے ہاں تے ادو نہ صرف ساری صحت ہی بہتر رہتی ہے بلکہ سارے کام کرن دی جڑی کارکردگی ہے وہ بھی بہتر ہو جاتی ہے۔ ایک تحقیق دے مطابق اے گل سامنے آئی ہے کہ چہل قدمی کرن دے نال انسان نفسیاتی مسائل تو بھی چھٹکارا پاندا ہے۔ اس تو علاوہ چہل قدمی کرنا ایک اچھی سلمنگ ایکسرسائز بھی ہے۔ ساتھیو چہل قدمی کرن دے نال ਅਸੀਂ ਆਪਣੇ ਬਦਨ ਨੂੰ ਮਤਵਾਜ਼ਨ ਅਤੇ ਫਿੱਟ ਰੱਖ ਸਕਦੇ ਹਾਂ। ਸਾਥੀਓ ਯਾਦ ਰੱਖੋ ਕਿ ਇਸ ਗੱਲ ਦੀ ਵੀ ਅਹਿਮੀਅਤ ਹੈ ਕਿ ਤੁਸੀਂ ਕਿੱਥੇ ਚਹਿਲਕਦਮੀ ਕਰਦੇ ਹੋ। ਐਸੇ ਰਸਤੇ 'ਤੇ ਜਿਹੜੇ ਕਿ ਉੱਚੇ ਨੀਚੇ ਨੇ ਜਾਂ ਫਿਰ ਹਮਵਾਰ ਜਗ੍ਹਾ 'ਤੇ ਤੁਸੀਂ ਚਹਿਲਕਦਮੀ ਕਰਦੇ ਹੋ। ਕਈ ਦਫ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਅਸੀਂ ਉੱਚੇ ਨੀਚੇ ਰਸਤੇ 'ਤੇ ਚਹਿਲਕਦਮੀ ਕਰਦੇ ਹਾਂ ਤਾਂ ਉਦੋਂ ਸਾਡੇ ਅਜ਼ਲਾਤ ਨੂੰ ਜ਼ਿਆਦਾ ਤਾਕਤ ਸਰਵ ਕਰਨੀ ਪੈਂਦੀ ਹੈ, ਜਿਹਦੀ ਵਜ੍ਹਾ ਨਾਲ ਅਸੀਂ ਬਹੁਤ ਜਲਦ ਥੱਕ ਜਾਂਦੇ ਹਾਂ। ਸੋ ਸਾਥੀਓ ਬਿਹਤਰ ਐਵੇਂ ਕਿ ਤੁਸੀਂ ਜਦੋਂ ਵੀ ਚਹਿਲਕਦਮੀ ਕਰੋ ਤਾਂ ਉਦੋਂ ਕੋਸ਼ਿਸ਼ ਕਰੋ ਕਿ ਸਿੱਧੇ ਅਤੇ ਹਮਵਾਰ ਰਸਤਿਆਂ ਦਾ ਚੁਣਾਵ ਕਰੋ। ਅਗਰ ਇਹ ਕੰਮ ਕਿਸੇ ਬਾਗ ਜਾਂ ਸਰਸਬਜ਼ ਇਲਾਕੇ 'ਚ ਹੋਏ ਤਾਂ ਫਿਰ ਇਹਦੇ ਤੋਂ ਬਿਹਤਰ ਤੁਹਾਡੀ ਕੋਈ ਹੋਰ ਸਰਗਰਮੀ ਨਹੀਂ ਹੋ ਸਕਦੀ। ਸਾਥੀਓ ਆਖਿਰ 'ਚ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗੀ ਕਿ ਚਹਿਲਕਦਮੀ ਕਰਨਾ ਵੀ ਇੱਕ ਬਿਹਤਰੀਨ ਵਰਜ਼ਿਸ਼ ਹੈ। ਇਹਦੇ ਜ਼ਰੀਏ ਨਾ ਸਿਰਫ ਅਸੀਂ ਜਿਸਮਾਨੀ ਤੌਰ 'ਤੇ ਆਪਣੇ ਆਪ ਨੂੰ ਫਿੱਟ ਫਾਟ ਰੱਖ ਸਕਦੇ ਹਾਂ ਬਲਕਿ ਅਸੀਂ ਜ਼ਿਹਨੀ ਸਕੂਨ ਵੀ ਹਾਸਿਲ ਕਰਨੇ ਹਾਂ ਅਤੇ ਚਹਿਲਕਦਮੀ ਕਰਨ ਦੇ ਨਾਲ ਯਕੀਨਨ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਮਹਿਫੂਜ਼ ਰਹਿ ਸਕਦੇ ਹਾਂ। ਸੋ ਸਾਥੀਓ ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਏਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਚਹਿਲਕਦਮੀ ਕਰਨਾ ਵੀ ਇੱਕ ਬਿਹਤਰੀਨ ਵਰਜ਼ਿਸ਼ ਹੈ। ਸੋ ਮੇਰੀ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਅਤੇ ਤੰਦਰੁਸਤੀ ਅਤਾ ਫਰਮਾਉਣ। ਆਓ ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣੀਏ।
ਖੁਦਾਵੰਦ ਬਾਦਸ਼ਾਹ ਹੈ,
रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। साड़ी पंजाबी सर्विस का पता लिख लवो। इनचार्ज प्रोग्राम उम्मीद दी किरण, पोस्ट बॉक्स नंबर 32, लाहौर, पाकिस्तान। एडवेंटिस्ट वर्ल्ड रेडियो वालों प्रोग्राम उम्मीद दी किरण नशर किया जा रहा है। हुण वेला है कि असी खुदा दे पाक कलाम चों पैगाम सुनीए। ते अज तुहाडे लई पैगाम खुदा दे खादम अजमत इमैनुअल पेश करनगे। ते आओ अपने दिलां नूं तैयार करिए ते खुदा दे कलाम नूं सुनीए।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨਵੈਲ ਬਾਈਬਲ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਤੇ ਸਾਥੀਓ, ਮੈਂ ਇਮਾਨ ਰੱਖਣਾ ਵਾਂ ਕਿ ਤੁਸੀਂ ਹੁਣ ਖੁਦਾਮ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਆਪਣੇ ਇਮਾਨ ਦੀ ਮਜ਼ਬੂਤੀ ਅਤੇ ਇਮਾਨ ਦੀ ਤਰੱਕੀ ਦੇ ਲਈ ਖੁਦਾਮ ਦੇ ਕਲਾਮ ਨੂੰ ਸੁਣਦੇ ਹਾਂ। ਸਾਥੀਓ, ਅੱਜ ਅਸੀਂ ਯਿਸੂ ਮਸੀਹ ਦੀ ਉਸ ਤਮਸੀਲ 'ਤੇ ਗੁਰੂ ਖੋਸ ਕਰਾਂਗੇ ਜਿਹਦੇ ਵਿੱਚ ਯਿਸੂ ਮਸੀਹ ਨੇ 10 ਕੁਆਰੀਆਂ ਦਾ ਜ਼ਿਕਰ ਕੀਤਾ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਅਧਨਾਮੇ ਵਿੱਚ ਮੱਤੀ ਰਸੂਲ ਦੀ ਅੰਜੀਲ ਦੇ 5 ਬਾਬ ਦੀ 1 ਆਇਤ ਤੋਂ ਲੈ ਕੇ 13 ਆਇਤ ਤੱਕ ਪੜ੍ਹੀਏ ਤਾਂ ਇੱਥੇ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਫਰਮਾਇਆ ਕਿ ਉਸ ਵੇਲੇ ਆਸਮਾਨ ਦੀ ਬਾਦਸ਼ਾਹੀ ਉਹਨਾਂ 10 ਕੁਆਰੀਆਂ ਦੇ ਵਾਂਗੂ ਹੋਏਗੀ ਜਿਹੜੀਆਂ ਚਿਰਾਗ ਲੈ ਕੇ ਲਾੜੇ ਦੇ ਇਸਤਕਬਾਲ ਨੂੰ ਨਿਕਲੀਆਂ। ਉਹਨਾਂ 'ਚੋਂ 5 ਬੇਵਕੂਫ ਸਨ ਅਤੇ 5 ਅਕਲਮੰਦ ਸਨ। ਜਿਹੜੀਆਂ ਬੇਵਕੂਫ ਸਨ ਉਹਨਾਂ ਨੇ ਆਪਣੇ ਚਿਰਾਗ ਤੇ ਲਿਲੇ ਪਰ ਤੇਲ ਆਪਣੇ ਨਾਲ ਨਾ ਲਿਆ, ਮਗਰ ਅਕਲਮੰਦਾਂ ਨੇ ਆਪਣੇ ਚਿਰਾਗਾਂ ਦੇ ਨਾਲ ਆਪਣੀਆਂ ਕੁਪੀਆਂ ਵਿੱਚ ਤੇਲ ਵੀ ਲੈ ਲਿਆ। ਤੇ ਜਦੋਂ ਦੁਲੇ ਨੇ ਦੇਰ ਲਗਾਈ ਤੇ ਉਹ ਸੌਣ ਲੱਗੀਆਂ। ਅੱਧੀ ਰਾਤ ਨੂੰ ਸ਼ੋਰ ਮੱਚਿਆ ਤੇ ਆਵਾਜ਼ ਆਈ ਕਿ ਵੇਖੋ ਦੁਲਾ ਆ ਗਿਆ ਹੈ ਤੇ ਉਹਦੇ ਇਸਤਕਬਾਲ ਨੂੰ ਨਿਕਲੋ। ਉਸ ਵੇਲੇ ਉਹ ਸਾਰੀਆਂ ਕੁਵਾਰੀਆਂ ਉੱਠੀਆਂ ਤੇ ਆਪਣੇ ਆਪਣੇ ਚਿਰਾਗ ਨੂੰ ਸਹੀ ਕਰਨ ਲੱਗੀਆਂ। ਪਰ ਬੇਵਕੂਫਾ ਨੇ ਅਕਲਮੰਦਾਂ ਨੂੰ ਕਿਹਾ ਕਿ ਆਪਣੇ ਤੇਲ ਚੋਂ ਕੁਝ ਸਾਨੂੰ ਦੇ ਦਵੋ ਕਿਉਂਕਿ ਸਾਡੇ ਚਿਰਾਗ ਬੁੱਝਦੇ ਜਾਂਦੇ ਨੇ। ਅਕਲਮੰਦਾਂ ਨੇ ਜਵਾਬ ਦਿੱਤਾ ਕਿ ਸ਼ਾਇਦ ਸਾਡੇ ਲਈ ਤੇ ਤੁਹਾਡੇ ਲਈ ਆ ਤੇਲ ਕਾਫੀ ਨਾ ਹੋਵੇ। ਅੱਛਾ, ਆਹੀ ਹੋਏਗਾ ਕਿ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾਓ ਤੇ ਆਪਣੇ ਲਈ ਤੇਲ ਖਰੀਦ ਕੇ ਲੈ ਆਵੋ। ਜਦੋਂ ਉਹ ਤੇਲ ਖਰੀਦਣ ਨੂੰ ਜਾਂਦੇ ਸਨ ਉਸ ਵੇਲੇ ਲਾੜਾ ਆ ਪਹੁੰਚਿਆ ਤੇ ਜਿਹੜੀਆਂ ਤਿਆਰ ਸਨ ਉਹ ਉਹਦੇ ਨਾਲ ਸ਼ਾਦੀ ਦੇ ਜਸ਼ਨ ਵਿੱਚ ਅੰਦਰ ਚਲੀ ਗਿਆ ਤੇ ਦਰਵਾਜ਼ਾ ਬੰਦ ਹੋ ਗਿਆ। ਫਿਰ ਉਹ ਬਾਕੀ ਕੁਵਾਰੀਆਂ ਵੀ ਆਈਆਂ ਤੇ ਕਹਿਣ ਲੱਗੀਆਂ ਕਿ ਐ ਖੁਦਾਵੰਦ, ਐ ਖੁਦਾਵੰਦ, ਸਾਡੇ ਲਈ ਦਰਵਾਜ਼ਾ ਖੋਲ੍ਹ ਦੇ। ਉਹਨੇ ਜਵਾਬ ਦਿੱਤਾ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਮੈਂ ਤੁਹਾਨੂੰ ਨਹੀਂ ਜਾਣਦਾ। ਸੋ ਜਾਗਦੇ ਰਹੋ ਕਿਉਂਕਿ ਨਾ ਤੁਸੀਂ ਉਸ ਦਿਨ ਨੂੰ ਜਾਣਦੇ ਹੋ ਤੇ ਨਾ ਉਸ ਘੜੀ ਨੂੰ। ਖੁਦਾਵੰਦ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਖੁਦਾਵੰਦ ਦੀ ਬਰਕਤ ਹੋਏ, ਆਮੀਨ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਯਿਸੂ ਮਸੀਹ ਦੀ ਕਹੀ ਗਈ ਇੱਕ ਤਮਸੀਲ ਪਾਉਂਦੇ ਹਾਂ ਜਿਹੜੀ ਕਿ ਯਿਸੂ ਮਸੀਹ ਨੇ ਆਪਣੀ ਜ਼ੁਬਾਨ ਮੁਬਾਰਕ ਤੋਂ ਫਰਮਾਈ। ਤੇ ਸਾਥੀਓ, ਇਸ ਤਮਸੀਲ ਦਾ ਤਾਲੁਕ ਯਿਸੂ ਮਸੀਹ ਦੀ ਦੂਜੀ ਆਮਦ ਦੇ ਨਾਲ ਹੈ ਤੇ ਨਾ ਸਿਰਫ ਇਸ ਤਮਸੀਲ ਦਾ ਤਾਲੁਕ ਯਿਸੂ ਮਸੀਹ ਦੀ ਦੂਸਰੀ ਆਮਦ ਦੇ ਨਾਲ ਹੈ ਬਲਕਿ ਇਸ ਤਮਸੀਲ ਦਾ ਤਾਲੁਕ ਸਾਡੇ ਨਾਲ ਵੀ ਹੈ। ਸੋ ਇਸ ਤਮਸੀਲ ਵਿੱਚ ਸਾਡੇ ਲਈ ਗਹਿਰਾ ਪੈਗਾਮ ਪਾਇਆ ਜਾਂਦਾ ਹੈ ਤੇ ਗਹਿਰਾ ਪੈਗਾਮ ਸਾਡੇ ਵਾਸਤੇ ਆਵੇ ਕਿ ਅਸੀਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਦੇ ਲਈ ਤਿਆਰ ਕਰੀਏ ਤਾਂ ਕਿ ਅਸੀਂ ਉਹਦੇ ਨਾਲ ਅਬਦੀ ਬਾਦਸ਼ਾਹਤ ਵਿੱਚ ਜਾ ਸਕੀਏ। ਸਾਥੀਓ, ਅਸੀਂ ਵੇਖਦੇ ਕਿ ਇਸ ਤਮਸੀਲ ਵਿੱਚ ਸਭ ਤੋਂ ਪਹਿਲੋਂ ਔਰਤਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਹੜੀਆਂ ਕਿ ਕੁਆਰੀਆਂ ਸਨ ਤੇ ਯਾਦ ਰੱਖੋ ਕਿ ਲਫ਼ਜ਼ ਕੁਆਰੀ ਤੋਂ ਮੁਰਾਦ ਹੈ ਪਾਕ ਔਰਤ ਤੇ ਬਾਈਬਲ ਮੁਕੱਦਸ ਵਿੱਚ ਔਰਤ ਤੋਂ ਮੁਰਾਦ ਯਿਸੂ ਮਸੀਹ ਦੇ ਇਮਾਨਦਾਰ ਲੋਕ ਨੇ। ਤੇ ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਬਦਕਾਰ ਔਰਤਾਂ ਤੋਂ ਮੁਰਾਦ ਏ ਨਾ ਫਰਮਾਨ ਲੋਕ, ਬਾਗੀ ਲੋਕ। ਸੋ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਇਸ ਤਮਸੀਲ ਵਿੱਚ 10 ਕੁਆਰੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ 'ਚੋਂ 5 ਅਕਲਮੰਦ ਸਨ ਤੇ 5 ਬੇਵਕੂਫ। ਤੇ ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਆਹ ਗੱਲ ਦੱਸੀਏ ਕਿ ਕੁਆਰੀ ਤੋਂ ਮੁਰਾਦ ਏ ਪਾਕ ਔਰਤ ਤੇ ਇਸ ਤਮਸੀਲ ਵਿੱਚ ਕੁਆਰੀ ਜਾਂ ਪਾਕ ਔਰਤ ਤੋਂ ਮੁਰਾਦ ਯਿਸੂ ਮਸੀਹ ਦੇ ਇਮਾਨਦਾਰ ਲੋਕ ਨੇ। ਸੋ ਸਾਥੀਓ, ਇੱਥੇ ਆਹ ਸਵਾਲ ਪੈਦਾ ਹੁੰਦਾ ਹੈ ਕਿ 10 ਕੁਆਰੀਆਂ ਜਿਨ੍ਹਾਂ ਨੂੰ ਦੋ ਗੁਰੂਆਂ ਵਿੱਚ ਤਕਸੀਮ ਕੀਤਾ ਗਿਆ ਹੈ। ਇੱਕ ਗੁਰੂ ਪੰਜ ਅਕਲਮੰਦਾਂ ਦਾ ਹੈ ਅਤੇ ਦੂਜਾ ਗੁਰੂ ਪੰਜ ਬੇਵਕੂਫਾਂ ਦਾ ਹੈ। ਸੋ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ 10 ਕੁਵਾਰਿਆਂ 'ਚੋਂ 5 ਨੂੰ ਬੇਵਕੂਫ ਕਿਉਂ ਕਿਹਾ ਗਿਆ ਹੈ ਅਤੇ ਬਾਕੀ 5 ਨੂੰ ਅਕਲਮੰਦ ਕਿਉਂ ਕਿਹਾ ਗਿਆ ਵੇ। ਸਾਥੀਓ, ਜਿਵੇਂ ਕਿ ਅਸਾਂ ਬਾਈਬਲ ਮੁਕਦਸ ਵਿੱਚ ਪੜ੍ਹਿਆ ਹੈ ਕਿ ਆਹ 10 ਕੁਵਾਰੀਆਂ ਚਰਾਗਦਾਨ ਲੈਂਦੀਆਂ ਨੇ ਅਤੇ ਲਾੜੇ ਦੇ ਇਸਤਕਬਾਲ ਨੂੰ ਨਿਕਲਦੀਆਂ ਨੇ। 5 ਅਕਲਮੰਦ ਕੁਵਾਰੀਆਂ ਆਪਣੇ ਨਾਲ ਇਜ਼ਾਫੀ ਤੇਲ ਲੈ ਲੈਂਦੀਆਂ ਨੇ, ਜਦਕਿ ਬਾਕੀ 5 ਜਿਨ੍ਹਾਂ ਨੂੰ ਬੇਵਕੂਫ ਕਿਹਾ ਗਿਆ ਹੈ ਉਹ ਆਪਣੇ ਨਾਲ ਇਜ਼ਾਫੀ ਯਾਨੀ ਕਿ ਵਾਧੂ ਤੇਲ ਨਹੀਂ ਲਿਆਉਂਦੀਆਂ। ਔਰ ਫਿਰ ਅਸੀਂ ਦੁਬਾਰਾ ਗੱਲ ਪੜ੍ਹਨੀ ਆ ਕਿ ਜਦੋਂ ਲਾੜੇ ਨੂੰ ਆਉਣ ਵਿੱਚ ਦੇਰ ਲੱਗਦੀ ਏ ਉਸ ਵੇਲੇ ਆਹ 10 ਕੁਵਾਰੀਆਂ ਸੋ ਜਾਂਦੀਆਂ ਨੇ, ਪਰ ਜਦੋਂ ਲਾੜਾ ਆਉਂਦਾ ਹੈ ਉਸ ਵੇਲੇ ਸਿਰਫ 5 ਜਿਹੜੇ ਕਿ ਅਕਲਮੰਦ ਕੁਵਾਰੀਆਂ ਸਨ ਉਹ ਦੁੱਲੇ ਦੇ ਨਾਲ ਸ਼ਾਦੀ ਦੇ ਜਸ਼ਨ ਵਿੱਚ ਚਲੀਆਂ ਜਾਂਦੀਆਂ ਨੇ, ਜਦਕਿ 5 ਬੇਵਕੂਫ ਇਸ ਲਈ ਸ਼ਾਦੀ ਦੇ ਜਸ਼ਨ ਵਿੱਚ ਨਹੀਂ ਜਾ ਪਾਉਂਦੀਆਂ ਕਿਉਂਕਿ ਉਹਨਾਂ ਦਾ ਤੇਲ ਖਤਮ ਹੋ ਜਾਂਦਾ ਹੈ, ਉਹਨਾਂ ਦੇ ਚਿਰਾਗਦਾਨ ਬੁੱਝ ਜਾਂਦੇ ਨੇ ਅਤੇ ਉਹ ਹੋਰ ਤੇਲ ਲਿਆਉਣ ਵਾਸਤੇ ਵੇਚਣ ਵਾਲਿਆਂ ਕੋਲ ਜਾਂਦੀਆਂ ਨੇ ਤਾਂ ਕਿ ਤੇਲ ਲਿਆ ਸਕਣ। ਪਰ ਉਹਨਾਂ ਦੇ ਵਾਪਸ ਆਉਣ ਤੋਂ ਪਹਿਲਾਂ ਹੀ ਦੁਲਾ ਸ਼ਾਦੀ ਦੇ ਜਸ਼ਨ ਵਿੱਚ ਚਲਾ ਜਾਂਦਾ ਹੈ ਅਤੇ 5 ਅਕਲਮੰਦ ਕੁਵਾਰੀਆਂ ਵੀ ਉਸ ਜਸ਼ਨ ਵਿੱਚ ਸ਼ਰੀਕ ਹੋ ਜਾਂਦੇ ਨੇ ਅਤੇ ਆਖਿਰਕਾਰ ਦਰਵਾਜ਼ਾ ਬੰਦ ਹੋ ਜਾਂਦਾ ਹੈ ਅਤੇ ਬੇਵਕੂਫ ਕੁਵਾਰੀਆਂ ਉਸ ਸ਼ਾਦੀ ਦੇ ਜਸ਼ਨ ਵਿੱਚ ਨਹੀਂ ਜਾ ਪਾਉਂਦੀਆਂ। ਉਹ ਦਰਵਾਜ਼ਾ 'ਤੇ ਖੜਖੜਾਉਂਦੀਆਂ ਨੇ ਪਰ ਉਹਨਾਂ ਨੂੰ ਆਹ ਜਵਾਬ ਮਿਲਦਾ ਹੈ ਕਿ ਮੈਂ ਤੁਹਾਨੂੰ ਨਹੀਂ ਜਾਣਦਾ। ਸਾਥੀਓ, ਆ ਗੱਲ ਯਾਦ ਰੱਖੋ ਕਿ 5 ਬੇਵਕੂਫ ਕੁਵਾਰੀਆਂ ਇਜ਼ਾਫੀ ਤੇਲ ਯਾਨੀ ਕਿ ਚੋਖਾ ਤੇਲ ਨਾ ਰੱਖਣ ਦੀ ਵਜ੍ਹਾ ਤੋਂ ਸ਼ਾਦੀ ਦੇ ਜਸ਼ਨ ਵਿੱਚ ਨਹੀਂ ਜਾ ਪਾਉਂਦੀਆਂ ਅਤੇ ਆਹੀ ਉਹਨਾਂ ਦੀ ਬੇਵਕੂਫੀ ਸੀ। ਐਸੀ ਵਜ੍ਹਾ ਤੋਂ ਉਹਨਾਂ ਨੂੰ ਬੇਵਕੂਫ ਕਿਹਾ ਗਿਆ ਹੈ ਕਿਉਂਕਿ ਉਹਨਾਂ ਨੇ ਇਜ਼ਾਫੀ ਤੇਲ ਯਾਨੀ ਕਿ ਚੋਖਾ ਤੇਲ ਆਪਣੇ ਨਾਲ ਨਾ ਰੱਖਿਆ। 5 ਬੇਵਕੂਫ ਕੁਵਾਰੀਆਂ ਨੂੰ ਇਸ ਲਈ ਬੇਵਕੂਫ ਨਹੀਂ ਕਿਹਾ ਗਿਆ ਕਿ ਉਹ ਸੋ ਗਿਆ ਸਨ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਏ ਕਿ ਉਹ ਸਾਰੀਆਂ ਸੋ ਗਈਆਂ। ਸੋ ਜਾਣਾ ਬੇਵਕੂਫੀ ਨਹੀਂ ਸੀ, ਬਲਕਿ ਬੇਵਕੂਫੀ ਇਸ ਗੱਲ ਵਿੱਚ ਸੀ ਕਿ ਉਹਨਾਂ ਨੇ ਇਜ਼ਾਫੀ ਤੇਲ ਵਾਧੂ ਤੇਲ ਆਪਣੇ ਨਾਲ ਨਾ ਰੱਖਿਆ। ਸੋ ਹੁਣ ਸਵਾਲ ਇੱਥੇ ਆ ਪੈਦਾ ਹੁੰਦਾ ਹੈ ਕਿ ਤੇਲ ਕਿਸ ਗੱਲ ਦੀ ਅਲਾਮਤ ਹੈ। ਸਾਥੀਓ, ਆ ਗੱਲ ਯਾਦ ਰੱਖੋ ਕਿ ਤੇਲ ਤੋਂ ਮੁਰਾਦ ਏ ਰੂਹ ਕੁਦਸ। ਸੋ ਬਾਈਬਲ ਮੁਕੱਦਸ ਦੀ ਇਸ ਤਮਸੀਲ ਵਿੱਚ ਜਿਹੜੀ ਕਿ ਯਿਸੂ ਮਸੀਹ ਨੇ ਆਪਣੀ ਜ਼ੁਬਾਨ ਮੁਬਾਰਕ ਤੋਂ ਫਰਮਾਈ, ਇਹਦੇ ਵਿੱਚ ਤੇਲ ਰੂਹ ਕੁਦਸ ਦੀ ਅਲਾਮਤ ਏ। ਸਾਥੀਓ, ਇਸ ਤਮਸੀਲ ਵਿੱਚ ਅਸੀਂ ਵੇਖਦੇ ਹਾਂ ਕਿ ਹਰ ਕੁਵਾਰੀ ਕੋਲ ਤੇਲ, ਚਿਰਾਗ ਤੇ ਰੋਸ਼ਨੀ ਸੀ, ਪਰ ਅਸੀਂ ਵੇਖਦੇ ਹਾਂ ਕਿ 5 ਕੁਵਾਰੀਆਂ ਦੇ ਕੋਲ ਤੇਲ ਪੂਰੀ ਮਿਕਦਾਰ ਵਿੱਚ ਨਾ ਸੀ, ਯਾਨੀ ਕਿ 5 ਬੇਵਕੂਫ ਕੁਵਾਰੀਆਂ ਕੋਲ ਵਾਧੂ ਇਜ਼ਾਫੀ ਤੇਲ ਮੌਜੂਦ ਨਹੀਂ ਸੀ। ਅਗਰ ਉਹਨਾਂ ਕੋਲ ਵੀ ਵਾਧੂ ਤੇਲ ਹੁੰਦਾ, ਇਜ਼ਾਫੀ ਸਹੀ ਮਿਕਦਾਰ ਵਿੱਚ ਤੇਲ ਹੁੰਦਾ, ਤਾਂ ਫਿਰ ਉਹਨਾਂ ਨੇ ਵੀ ਦੁੱਲੇ ਦੇ ਨਾਲ ਸ਼ਾਦੀ ਦੇ ਜਸ਼ਨ ਵਿੱਚ ਚਲੇ ਜਾਣਾ ਸੀ। ਪਰ ਅਸੀਂ ਵੇਖਦੇ ਹਾਂ ਕਿ 5 ਕੋਲ ਇਜ਼ਾਫੀ ਤੇਲ ਨਾ ਸੀ, ਜਿਹਦੀ ਵਜ੍ਹਾ ਤੋਂ ਉਹ ਸ਼ਾਦੀ ਦੇ ਜਸ਼ਨ ਵਿੱਚ ਨਾ ਜਾ ਸਕੇ ਹਾਂ। ਸੋ ਇੱਥੇ ਅਸੀਂ ਜਿਹੜੀ ਗੱਲ ਸਿੱਖਦੇ ਹਾਂ ਉਹ ਆ ਹੈ ਕਿ ਅਗਰ ਸਾਡੀਆਂ ਜ਼ਿੰਦਗੀਆਂ ਵਿੱਚ ਰੂਹ ਕੁਦਸ ਨਹੀਂ ਪਾਇਆ ਜਾਂਦਾ, ਅਗਰ ਸਾਡੇ ਅੰਦਰ ਪਾਕ ਕਲਾਮ ਦੀ ਰੋਸ਼ਨੀ ਨਹੀਂ ਪਾਈ ਜਾਂਦੀ, ਤਾਂ ਫਿਰ ਅਸੀਂ ਵੀ ਆਪਣੇ ਦੂਲੇ ਦੇ ਨਾਲ, ਆਪਣੇ ਲਾੜੇ ਦੇ ਨਾਲ ਯਾਨੀ ਕਿ ਯਿਸੂ ਮਸੀਹ ਦੇ ਨਾਲ ਆਸਮਾਨੀ ਬਾਦਸ਼ਾਹਤ ਵਿੱਚ ਨਾ ਜਾ ਸਕਾਂਗੇ। ਲਾੜੇ ਨੇ ਤਿਆਰ ਨਹੀਂ ਆਉਣਾ ਹੈ, ਯਾਨੀ ਕਿ ਯਿਸੂ ਮਸੀਹ ਨੇ ਤਿਆਰ ਨਹੀਂ ਆਉਣਾ ਹੈ, ਉਹ ਆਪਣੇ ਵੇਲੇ ਤੇ ਆਪਣੇ ਵਕਤ ਤੇ ਆਏਗਾ। ਪਰ ਕੀ ਅਸੀਂ ਉਹਦੀ ਆਮਦ ਲਈ ਤਿਆਰ ਹਾਂ? ਕਿ ਅਸੀਂ ਇਹ ਗੱਲ ਸੋਚਨੇ ਆ, ਇਸ ਗੱਲ ਨੂੰ ਸਮਝਨੇ ਆ ਕਿ ਜਦੋਂ ਉਹ ਆਏਗਾ ਤੇ ਅਸੀਂ ਉਹਦੇ ਲਈ ਤਿਆਰ ਪਏ ਜਾਵਾਂਗੇ। ਸੋ ਸਾਥੀਓ, ਆ ਗੱਲ ਯਾਦ ਰੱਖੋ ਕਿ ਰੂਹ ਕੁਦਸ ਦੇ ਜ਼ਰੀਏ ਪਾਕ ਕਲਾਮ ਦੀ ਰੋਸ਼ਨੀ ਸਾਡੇ ਜ਼ਿੰਦਗੀਆਂ ਵਿੱਚ ਪਾਈ ਜਾਂਦੀ ਏ, ਜਿਹੜੀ ਕਿ ਸਾਨੂੰ ਯਿਸੂ ਮਸੀਹ ਦੀ ਆਮਦ ਲਈ ਤਿਆਰ ਕਰਦੀ ਏ। ਸੋ ਕੋਈ ਵੀ ਸ਼ਖਸ ਰੂਹ ਕੁਦਸ ਦੀ ਮਦਦ ਦੇ ਬਗੈਰ, ਉਹਦੀ ਤਾਕਤ ਦੇ ਬਗੈਰ, ਉਹਦੀ ਰਹਿਨਮਾਈ ਦੇ ਬਗੈਰ ਆਪਣੇ ਆਪ ਨੂੰ ਯਿਸੂ ਮਸੀਹ ਦੀ ਆਮਦ ਲਈ ਤਿਆਰ ਨਹੀਂ ਕਰ ਸਕਦਾ। ਰੂਹ ਕੁਦਸ ਦਾ ਹੋਣਾ ਹਰ ਇੱਕ ਜ਼ਿੰਦਗੀ ਵਿੱਚ ਜ਼ਰੂਰੀ ਏ। ਸਾਥੀਓ, ਕੀ ਸਾਡੀਆਂ ਜ਼ਿੰਦਗੀਆਂ ਵਿੱਚ ਰੂਹ ਕੁਦਸ ਪਾਇਆ ਜਾਂਦਾ ਹੈ? ਅੱਜ ਅਸੀਂ ਇਸ ਗੱਲ ਨੂੰ ਵੇਖੀਏ। ਅਗਰ ਅਸੀਂ ਸੋਚਨੇ ਆ ਕਿ ਅਸੀਂ ਅਜੇ ਵੀ ਪਾਕ ਰੂਹ ਤੋਂ ਖਾਲੀ ਹਾਂ, ਤੇ ਫਿਰ ਅਸੀਂ ਅੱਜ ਆਪਣੇ ਦਿਲਾਂ ਨੂੰ ਖੋਲੀਏ ਤਾਂ ਕਿ ਪਾਕ ਰੂਹ ਸਾਡੇ ਜ਼ਿੰਦਗੀਆਂ ਵਿੱਚ ਸਕੂਨਤ ਕਰੇ। ਸਾਥੀਓ, ਅਸੀਂ ਇਸ ਤਮਸੀਲ ਵਿੱਚ ਇਸ ਗੱਲ ਨੂੰ ਵੀ ਵੇਖਨੇ ਆ ਕਿ ਅਕਲਮੰਦ ਕੁਵਾਰੀਆਂ ਨੇ ਬੇਵਕੂਫਾਂ ਨੂੰ ਤੇਲ ਨਾ ਦਿੱਤਾ। ਤੇ ਸਾਥੀਓ, ਕੀ ਸੋਚਦੇ ਹੋ ਕਿ ਆ ਕੀ ਖੁਦਗਰਜ਼ੀ ਦੀ ਗੱਲ ਏ? ਯਾਦ ਰੱਖੋ ਕਿ ਤਮਸੀਲ ਦੇ ਮੁਤਾਬਿਕ ਤੇਲ ਉਹਨਾਂ ਨਹੀਂ ਸੀ ਜਿਹੜਾ ਕਿ ਸਾਰਿਆਂ ਦੀ ਜ਼ਰੂਰਤ ਨੂੰ ਪੂਰਾ ਕਰ ਸਕੇ, ਜਿਹੜਾ ਕਿ ਸਾਰਿਆਂ ਦੇ ਲਈ ਕਾਫੀ ਹੋਏ। ਅਗਰ ਅਕਲਮੰਦ ਕੁਵਾਰੀਆਂ ਬੇਵਕੂਫਾਂ ਨੂੰ ਤੇਲ ਦਿੰਦੀਆਂ ਤਾਂ ਫਿਰ ਉਹਨਾਂ ਕੋਲ ਤੇਲ ਦੀ ਕਮੀ ਹੋ ਜਾਣੀ ਸੀ। ਸੋ ਸਾਥੀਓ, ਇਸ ਗੱਲ ਤੋਂ ਅਸੀਂ ਕੀ ਸਬਕ ਪਾਉਂਦੇ ਹਾਂ? ਆਪਣਾ ਤੇਲ ਦੂਜਿਆਂ ਨੂੰ ਨਾ ਦੇਣ ਵਿੱਚ ਕੀ ਪੈਗਾਮ ਪਾਇਆ ਜਾਂਦਾ ਹੈ? ਸਾਥੀਓ, ਆ ਤੇਲ ਇੱਕ ਸ਼ਖਸ ਤੋਂ ਦੂਸਰੇ ਤੇ ਮੁੰਤਕਿਲ ਨਹੀਂ ਕੀਤਾ ਜਾ ਸਕਦਾ, ਯਾਨੀ ਕਿ ਅਸੀਂ ਆਪਣੀ ਨਿਜਾਤ ਦੂਜੇ ਕਿਸੇ ਨੂੰ ਨਹੀਂ ਦੇ ਸਕਦੇ, ਆਪਣੀ ਉਮੀਦ ਨੂੰ ਅਸੀਂ ਦੂਜਿਆਂ ਤੇ ਨਹੀਂ ਪਾ ਸਕਦੇ। ਜ਼ਰੂਰਤ ਹੈ ਕਿ ਹਰ ਕੋਈ ਉਮੀਦ ਨੂੰ ਖੁਦ ਤੋਂ ਕਬੂਲ ਕਰਕੇ ਉਹਦਾ ਤਜਰਬਾ ਕਰੇ। ਉਮੀਦ ਦਾ, ਨਿਜਾਤ ਦਾ ਸ਼ਖਸੀ ਤੌਰ ਨਾਲ ਤਜਰਬਾ ਹੋਣਾ ਚਾਹੀਦਾ ਹੈ। ਸੋ ਸਾਥੀਓ, ਤੇਲ ਜਿਹੜਾ ਕਿ ਰੂਹ ਕੁਦਸ ਦੀ ਅਲਾਮਤ ਹੈ, ਯਾਦ ਰੱਖੋ ਕਿ ਤੇਲ ਉਮੀਦ ਤੇ ਨਿਜਾਤ ਦੀ ਵੀ ਅਲਾਮਤ ਹੈ। ਸੋ ਸਾਨੂੰ ਨਿਜਾਤ ਤੇ ਉਮੀਦ ਦੀ ਆਪਣੀਆਂ ਜ਼ਿੰਦਗੀਆਂ ਵਿੱਚ ਸ਼ਿੱਦਤ ਦੇ ਨਾਲ ਜ਼ਰੂਰਤ ਹੈ। ਸਾਥੀਓ, ਇਸ ਤਮਸੀਲ ਵਿੱਚ ਅਸੀਂ ਇਸ ਗੱਲ ਨੂੰ ਵੀ ਵੇਖਦੇ ਹਾਂ ਕਿ ਕੁਆਰਿਆਂ ਦੇ ਲਈ ਇੰਤਜ਼ਾਰ ਕਰਨਾ ਆਸਾਨ ਹੀ ਸੀ, ਪਰ ਅਸੀਂ ਵੇਖਦੇ ਹਾਂ ਕਿ ਅਕਲਮੰਦ ਕੁਆਰਿਆਂ ਨੇ ਆਪਣੇ ਨਾਲ ਇਜ਼ਾਫੀ ਤੇਲ ਰੱਖ ਲਿਆ। ਉਹਨਾਂ ਨੇ ਆਪਣੀ ਉਮੀਦ ਨੂੰ ਮੁਸਲਸਲ ਕਾਇਮ ਰੱਖਿਆ, ਤੇ ਜਦੋਂ ਉਹਨਾਂ ਨੂੰ ਉਮੀਦ ਦੀ ਲੋੜ ਪਈ, ਜਦੋਂ ਉਹਨਾਂ ਨੂੰ ਤੇਲ ਦੀ ਯਾਨੀ ਕਿ ਰੂਹ ਕੁਦਸ ਦੀ ਜ਼ਰੂਰਤ ਪਈ, ਉਹ ਉਹਨਾਂ ਕੋਲ ਮੌਜੂਦ ਸੀ। ਸਾਥੀਓ, ਇਸ ਤਮਸੀਲ ਵਿੱਚ ਸਾਡੇ ਸਾਰਿਆਂ ਦੇ ਲਈ ਅਗਾਹੀ ਦਾ ਪੈਗਾਮ ਹੀ ਪਾਇਆ ਜਾਂਦਾ ਹੈ, ਤੇ ਅਗਾਹੀ ਦਾ ਪੈਗਾਮ ਆਏ ਕਿ ਅਸੀਂ ਜਾਗਦੇ ਰਹੀਏ, ਕਿਉਂਕਿ ਨਾ ਤਾਂ ਅਸੀਂ ਉਸ ਦਿਨ ਨੂੰ ਜਾਣਦੇ ਹਾਂ ਅਤੇ ਨਾ ਹੀ ਉਸ ਘੜੀ ਨੂੰ। ਅਸੀਂ ਵੇਖਦੇ ਹਾਂ ਕਿ ਪੰਜ ਬੇਵਕੂਫ਼ ਕੁਆਰਿਆਂ ਨੂੰ ਆਹ ਗੱਲ ਕਹੀ ਗਈ ਕਿ ਮੈਂ ਤੁਹਾਨੂੰ ਨਹੀਂ ਜਾਣਦਾ। ਸਾਥੀਓ, ਆਓ ਅਸੀਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਤੋਂ ਪਹਿਲਾਂ ਤਿਆਰ ਕਰੀਏ, ਤੇ ਤਿਆਰ ਹੋਣ ਦਾ ਮਤਲਬ ਸਾਥੀਓ ਆਏ ਕਿ ਅਸੀਂ ਯਿਸੂ ਮਸੀਹ ਨੂੰ ਜਾਣੀਏ, ਉਹਦੇ ਨਾਲ ਆਪਣਾ ਕਰੀਬੀ ਤਾਲੁਕ ਰੱਖੀਏ, ਤਾਂ ਕਿ ਉਹਦੀ ਕੁਦਰਤ ਸਾਡੀਆਂ ਜ਼ਿੰਦਗੀ ਵਿੱਚ ਕੰਮ ਕਰੇ। ਸੋ ਸਾਥੀਓ, ਆਖਿਰ ਵਿੱਚ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗਾ ਕਿ ਵਕਤ ਗੁਜ਼ਰਦਾ ਜਾ ਰਿਹਾ ਹੈ, ਇਸ ਲਈ ਸਾਨੂੰ ਯਿਸੂ ਮਸੀਹ ਦੀ ਦੂਜੀ ਆਮਦ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਅਤੇ ਇਸ ਉਮੀਦ ਵਿੱਚ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਕਿ ਉਹ ਬਹੁਤ ਜਲਦ ਇਸ ਦੁਨੀਆਂ ਵਿੱਚ ਆਏਗਾ। ਸਾਥੀਓ, 10 ਕੁਆਰਿਆਂ ਦੀ ਤਮਸੀਲ ਚੋਂ ਅਸੀਂ ਇਹ ਸਬਕ ਸਿੱਖਦੇ ਹਾਂ ਕਿ ਇੰਤਜ਼ਾਰ ਦੀਆਂ ਘੜੀਆਂ ਬੇਫਾਇਦਾ ਨਹੀਂ ਜਾਣਗੀਆਂ, ਬਲਕਿ ਜਿਹੜੇ ਤਿਆਰ ਪਾਏ ਜਾਣਗੇ ਉਹ ਯਿਸੂ ਮਸੀਹ ਦੀ ਆਵਾਜ਼ ਸੁਣਨਗੇ, ਉਹ ਖੁਸ਼ਖਬਰੀ ਦਾ ਕਲਾਮ ਸੁਣਨਗੇ। ਯਿਸੂ ਮਸੀਹ ਉਹਨਾਂ ਨੂੰ ਖੁਦ ਫਰਮਾਏਗਾ ਕਿ ਆਓ ਮੇਰੇ ਬਾਪ ਦੇ ਮੁਬਾਰਕ ਲੋਕੋ, ਉਸ ਬਾਦਸ਼ਾਹਤ ਮਿਰਾਸ ਵਿੱਚ ਲਵੋ ਜਿਹੜੀ ਬਣਾਏ ਆਲਮ ਤੋਂ ਤੁਹਾਡੇ ਲਈ ਤਿਆਰ ਕੀਤੀ ਗਈ ਹੈ। ਪਰ ਜਿਹੜੇ ਆਪਣੇ ਆਪ ਨੂੰ ਯਿਸੂ ਮਸੀਹ ਦੇ ਦੂਜੇ ਆਮਦ ਲਈ ਤਿਆਰ ਨਹੀਂ ਕਰਨਗੇ, ਜਿਹੜੇ ਲੋਕ ਰੂਹ ਕੁਦਸ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਨਹੀਂ ਕਰਨ ਦੇਣਗੇ, ਜਿਹੜੇ ਖੁਦਾ ਨੂੰ ਨਹੀਂ ਜਾਣਨਗੇ, ਕਲਾਮ ਦੀ ਰੋਸ਼ਨੀ ਨੂੰ ਕਬੂਲ ਨਹੀਂ ਕਰਨਗੇ, ਉਹ ਲੋਕ ਆਪਣੇ ਗੁਨਾਹ ਵਿੱਚ ਮਰਨਗੇ। ਸਾਥੀਓ, ਖੁਦਾ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੌਬਾ ਤੱਕ ਨੂੰ ਬਚਾਉਂਦਾ ਹੈ। ਆਓ ਅਸੀਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਲਈ ਤਿਆਰ ਕਰੀਏ, ਤਾਂ ਕਿ ਜਦੋਂ ਉਹ ਆਏ ਅਸੀਂ ਉਹਦੀ ਦੂਜੀ ਆਮਦ ਦੇ ਵੇਲੇ ਉਸਦਾ ਇਸਤਕਬਾਲ ਕਰ ਸਕੀਏ, ਅਤੇ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਲਈ ਦੁਆ ਕਰਨਾ ਚਾਹੁੰਦਾ। ਸੋ ਆਓ ਅਸੀਂ ਖੁਦਾਵੰਦ ਦੇ ਹਜ਼ੂਰ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਆਪਣਾ ਪਾਕ ਰੂਹ ਅਤਾ ਫਰਮਾਏ, ਤਾਂ ਕਿ ਅਸੀਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਦੇ ਲਈ ਤਿਆਰ ਕਰ ਸਕੀਏ, ਜਿਹਦੇ ਵਿੱਚ ਸਾਡੀ ਨਿਜਾਤ ਅਤੇ ਆਪਣੀ ਜ਼ਿੰਦਗੀ ਪਾਈ ਜਾਂਦੀ ਹੈ। ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਵੰਦ, ਅਸੀਂ ਤੇਰੇ ਕਲਾਮ ਦੇ ਲਈ ਤੇਰਾ ਸ਼ੁਕਰ ਅਦਾ ਕਰਦੇ ਹਾਂ, ਇਸ ਗੱਲ ਦੇ ਲਈ ਵੀ ਤੇਰਾ ਸ਼ੁਕਰ ਅਦਾ ਕਰਦੇ ਹਾਂ ਕਿ ਤੂੰ ਸਾਨੂੰ ਪਹਿਲੂ ਤੋਂ ਹੀ ਆਗਾਹ ਕਰ ਦਿੰਦਾ ਹੈ। ਇਹ ਖੁਦਾਵੰਦ, ਅਸਾਂ ਅੱਜ ਇਸ ਗੱਲ ਨੂੰ ਸਿੱਖਿਆ ਹੈ ਕਿ ਤੇਰੀ ਆਮਦ ਨਜ਼ਦੀਕ ਹੈ, ਤੂੰ ਬਹੁਤ ਜਲਦ ਇਸ ਦੁਨੀਆਂ ਵਿੱਚ ਆਉਣ ਵਾਲਾ ਹੈ, ਅਤੇ ਤੂੰ ਅਚਾਨਕ ਕਿ ਤੇਰੇ ਲੋਕ ਤੇਰੀ ਆਮਦ ਲਈ ਤਿਆਰ ਪਏ ਜਾਣ। ਯਿਸੂ ਮਸੀਹ, ਅਸੀਂ ਤੈਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਤਸਲੀਮ ਕਰਨੇ ਹਾਂ, ਦਿਲ ਤੋਂ ਤੇਰੇ ਤੇ ਈਮਾਨ ਲਿਆਉਂਦੇ ਹਾਂ, ਤੂੰ ਸਾਨੂੰ ਕਬੂਲ ਫਰਮਾ ਅਤੇ ਸਾਨੂੰ ਆਪਣੀ ਦੂਜੀ ਆਮਦ ਲਈ ਤਿਆਰੀ ਬਖਸ਼, ਤੂੰ ਸਾਡੇ ਗੁਨਾਹਾਂ ਨੂੰ ਬਖਸ਼ ਦੇ, ਸਾਨੂੰ ਪਾਕ ਸਾਫ਼ ਕਰ, ਸਾਨੂੰ ਪਾਕ ਰੂਹ ਅਤਾ ਫਰਮਾ, ਕਿਉਂਕਿ ਪਾਕ ਰੂਹ ਦੀ ਰਹਿਨਮਾਈ ਨਾਲ ਅਤੇ ਉਹਦੀ ਰੋਸ਼ਨੀ ਨਾਲ ਹੀ ਅਸੀਂ ਤੇਰੇ ਵਿੱਚ ਕਾਇਮ ਦਾਇਮ ਰਹਿ ਸਕਦੇ ਹਾਂ। ਇਹ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਂ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।